الحمد لله الحمد لله نحمده ونستعينه ونستغفره ونؤمن به ونتوكل عليه فنعوذ بالله من الشيطان الرجيم بسم الله الرحمن الرحيم إن أنزلناه في ليلة القدر وما أدراك ما ليلة القدر ليلة القدر خير من ألف شهر تنزل الملائكة والروح فيها بإذن ربهم من كل أمر سلام هي حتى مطلع الفجر. اے سورہ قدر تے سورہ قدر دا جڑا مرکزی مضمون ہے وہ یہ وے کہ قرآن مجید جڑا ہے یہ کوئی شیطان دا الہام نہیں یا یہ کاہن دیاں گلاں نہیں کسے شاعر دیاں کسے کاہن دیاں گلاں نہیں نہ یہ نبی صلی اللہ علیہ وسلم دی اپنی گفتگو ہے اپنی گلاں نے انہوں کی اپنی ذاتی سوچ ہے یا انہوں کی فکر ہے جو انہوں نے بیان کر رہے ہیں بلکہ یہ اللہ دا نازل کیتا ہے کلام ہے جڑا اس کائنات دا مالک ہے رب خالق ہے اس ذات دا نازل کیتا ہے کلام ہے یہ نہ اس نبی دی اپنی بنائی ہوئی گل ہے جس طرح انسان اپنا فلسفہ بناتا ہے یا اپنی کوئی نقطہ نظر قائم کرتا ہے یا اپنی سوچ نو بیان کرتا ہے نہ یہ کسی کاہن دیاں گلاں نے جس طرح کاہن مطلب عرب وچ کردے سن مختلف اپنی کوئی قصہ کہانیاں بیان کرتے سن اپنے اندازے بیان کرتے سن مستقبل دی بارے پیشن گوئیاں کرتے رہتے سن تے یا شاعر اپنی شاعری بیان کرتے سن اپنا فلسفہ فکر شاعری بیان کرتے سن یا شیطانی الہامات ہوں نے کسی شخص سے تو وہ پھر اس نوعیت دیا مطلب شیطان دے الکاڑ انہوں نے بیان کرتے ہیں یہ قرآن مجید اس طرح کا کلام نہیں بلکہ پروردگار کائنات دا نازل کیتا ہویا کلام ہے فرمایا انا انزلناہ فی لیلۃ القدر بے شک اساں انہوں نازل کیتا ہے لیلۃ القدر چ یعنی کہ تقدیر دے فیصلیاں دی جڑی رات لیلۃ القدر تو مراد ہے تقدیر دے فیصلیاں دی رات چ اسی انہوں نازل کیتا ہے وما ادراک ما لیلۃ القدر تے تسی کی سمجھے کہ لیلۃ القدر کی ہے یعنی تقدیر دے فیصلیاں دی یہ رات جڑی ہے یہ کی ہے لیلۃ القدر خیر من الف شہر لیلۃ القدر جڑی ہے بہتر ہے ہزار مہینیاں تو تنزل الملائکۃ والروح فیہا نازل ہوں نے فرشتے تے روح تمہارا جبریل امین ہے فیہا اس رات بإذن ربہم اپنے رب دے حکم نال من کل امر ہر معاملے چ یعنی یہ دسیا گیا کہ یہ جڑا قرآن مجید ہے انہوں اسی تقدیر دے فیصلیاں دی رات یعنی کہ خدا والوں فیصلے جڑے ہوندے نے کائنات جڑے فیصلے نافذ کیتے جاندے نے یعنی اللہ والوں جڑے فیصلے پھر مقدر ہو کے آندے نے کہ فلاں علاقے چ مثلا فراوانی کیتی جائے گی انہاں لوکاں واسطے اے حکم نازل ہو رہا ہے ایس مطلب ہر سال چ رات آندی ہے اور اس رات جڑے فیصلے ہوندے نے کہ بھئی اینوں اٹھایا جائے گا اینوں گرایا جائے گا اینوں عروج ملے گا اینوں زوال ملے گا اینوں برکت نصیب ہوئے گی اینوں بے برکتی نصیب ہوئے گی اینوں جڑا کسی قوم نو تباہ کرتا جائے گا یا کوئی زلزلہ آئے گا یا کوئی اس طرح مختلف فیصلے جڑے نافذ کیتے جاندے ہیں اللہ تعالیٰ لوکاں دے اعمال نو دیکھ کے یا انہاں دے جس طرح آزمائش اللہ تعالیٰ نے انہاں تے نازل کرنی ہے انہاں دی آزمائشاں طے کردا ہے جس طرح اللہ تعالیٰ تے او دی ایک رات طے ہوئے کہ ہن اس رات چ فیصلے ہو جان گے اور وہ فیصلے پھر دنیا چ نافذ کیتے جان گے وہ فیصلے پھر سپرد کیتے جاندے نے انہاں فرشتیاں دے یا وہ ذمہ دار جڑے بھی اللہ تعالیٰ جنہوں نے کردہ اپنے فرشتیاں دے وچوں انہوں نے وہ فیصلے جڑے نے وہ سناتے جاندے پھر وہ دے مطابق وہ نفاذ انہوں نے ہوندا دنیا چ یعنی ایک ایسی رات ہے کہ جہدے اللہ تعالیٰ جو انہوں نے فیصلے کرنے ہوں کر کے تے پھر وہ سپرد کر دیں نافذ کرنے والے فرشتیاں دے ہاتھ سے دے دیں کہ بھی اے کام تو کرنا ہے اور وہ ظاہر ہے کہ وہ اللہ تعالیٰ دا یہ حکم بڑی فرم برداری نال قبول کر دیں تے پھر اسی طرح ہی نافذ کر دیں جس طرح انہوں نے کیا گیا یہ رات جڑی ہے یہ بڑی خیر و برکت دی رات ہے یعنی اللہ تعالیٰ دے فیصلے تو دونوں طرح دے ہوندے نے نا کہ کسی نو عروج اللہ تعالیٰ دیندا ہے کسی نو زوال دیندا ہے کسی نو نعمتاں دیندا ہے تے کسی تے آفت آندی ہے کسی تے مصیبت آندی ہے بیماری آندی ہے کسی نو اللہ تعالیٰ صحت دیندا ہے اور دنیا چ بڑی ترقی دیندا ہے نعمتاں دا ٹھیر لگ جائے گا دولت دی فراوانی ہو جائے گی اللہ تعالیٰ مطلب ہے کہ اس بندے نو بالکل ایک پستی تو چک کے تو بڑی بلندی تے لے جان گے یہ بھی ہوندا ہے ਮਤਲਬ ਹੈ ਹਰ ਫਰਦ ਦੀ ਜ਼ਿੰਦਗੀ 'ਚ ਮੁਖਤਲਿਫ ਹਵਾਲੇ ਨਾਲ ਮੁਖਤਲਿਫ ਫੈਸਲੇ ਜਿਹੜੇ ਨੇ ਉਹ ਅਰੂਜੋ ਜ਼ਵਾਲ ਦੁੱਖ ਸੁੱਖ ਦੇ ਖੈਰੋ ਬਰਕਤ ਹਰ ਚੀਜ਼ ਦੇ ਫੈਸਲੇ ਹੁੰਦੇ ਨੇ। ਇਸੇ ਤਰ੍ਹਾਂ ਸਜ਼ਾਵਾਂ ਵੀ ਮਿਲਦੀਆਂ ਨੇ ਇਨਸਾਨਾਂ ਨੂੰ ਉਹਨਾਂ ਦੇ ਅਮਾਲ ਉਹਨਾਂ ਦੀ ਕਮੀ ਕੋਤਾਹੀ ਦੇ ਹਵਾਲੇ ਨਾਲ ਜਾਂ ਅੱਲਾਹ ਤਾਲਾ ਅਜ਼ਮਾਇਸ਼ ਦੇ ਤੌਰ 'ਤੇ ਨਾਜ਼ਲ ਕਰਦੇ। ਲੇਕਿਨ ਇਹ ਫੈਸਲੇ ਕਰ ਕੌਣ ਰਿਹਾ? ਜਹਾਨਾਂ ਦਾ ਪਰਵਰਦਿਗਾਰ ਕਰ ਰਿਹਾ, ਜਿਹਦੇ ਹੱਥ 'ਚ ਖੈਰ ਹੀ ਖੈਰ ਹੈ, ਅਤੇ ਉਹਦੇ ਸਾਰੇ ਫੈਸਲੇ ਹਕੀਕਤਨ ਜਾਂ ਅਸਲਨ ਖੈਰ 'ਤੇ ਮਬਨੀ ਹੁੰਦੇ ਨੇ। ਯਾਨੀ ਅਗਰ ਉਹ ਉਰੂਜ ਦਿੰਦਾ ਤਾਂ ਉਹਦੇ 'ਚ ਵੀ ਖੈਰ ਪੇਸ਼ ਨਜ਼ਰ ਆਉਂਦਾ, ਔਰ ਅਗਰ ਕਿਸੇ ਨੂੰ ਜ਼ਵਾਲ ਦਿੰਦਾ ਤਾਂ ਖੈਰ ਪੇਸ਼ ਨਜ਼ਰ ਆਉਂਦਾ। ਮਜਮੂਈ ਤੌਰ 'ਤੇ ਇਨਸਾਨੀਅਤ ਦਾ ਜਾਂ ਉਸ ਸ਼ਖਸ ਦਾ ਜਾਂ ਉਹਦੇ ਨਾਲ ਮੁਤੱਲਕ ਜਿਹੜੇ ਲੋਕ ਨੇ ਉਹਨਾਂ ਦਾ ਕੋਈ ਨਾ ਕੋਈ ਬੁਨਿਆਦੀ ਖੈਰ ਹੈ ਜਿਹਦੀ ਵਜ੍ਹਾ ਤੋਂ ਅੱਲਾਹ ਤਾਲਾ ਫੈਸਲਾ ਕਰਦੇ। ਯਾਨੀ ਅੱਲਾਹ ਤਾਲਾ ਅਸਲਨ ਸ਼ਰ ਦਾ ਫੈਸਲਾ ਨਹੀਂ ਕਰਦੇ, ਅਸਲਨ ਕੋਈ ਬੁਰਾ ਫੈਸਲਾ ਕਰ ਦੇਣਾ, ਯਾਨੀ ਕੋਈ ਵਜ੍ਹਾ ਨਹੀਂ, ਲੇਕਿਨ ਅੱਲਾਹ ਨੇ ਕਿਹਾ ਕਿ ਬਈ ਇਹਨੂੰ ਤਬਾਹ ਕਰ ਦਿਓ, ਬਰਬਾਦ ਕਰ ਦਿਓ। ਕਿਉਂ? ਬਸ ਵੈਸੇ ਹੀ ਤਬਾਹ ਕਰ ਦਿਓ, ਕਿਉਂਕਿ ਤਬਾਹੀ ਦਾ ਫੈਸਲਾ ਕੀਤਾ। ਇਸ ਤਰ੍ਹਾਂ ਨਹੀਂ ਅੱਲਾਹ ਤਾਲਾ ਕਰਦੇ। ਅੱਲਾਹ ਤਾਲਾ ਹਰ ਕੰਮ ਜੋ ਕਰਦੇ ਨੇ ਉਹ ਬਿਹਤਰ ਔਰ ਖੈਰ ਔਰ ਬਰਕਤ ਔਰ ਜਿਹਨੂੰ ਕਹਿੰਦਾ ਇਹ ਯਾਦ, ਜਿਹਨੂੰ ਅਸੀਂ ਇੱਕ ਜਗ੍ਹਾ ਛੇੜ ਕੇ ਨੇ ਕਿ ਵੀ ਤਾਮੀਰੀ ਕੰਮ ਹੈ ਔਰ ਐਸਾ ਹੈ ਕਿ ਜਿਹਦੇ ਨਾਲ ਕੋਈ ਭਲਾਈ ਵਜੂਦ 'ਚ ਆਉਣੀ ਹੈ। ਇਸ ਤਰ੍ਹਾਂ ਦੇ ਫੈਸਲੇ ਹੁੰਦੇ ਨੇ, ਅਤੇ ਉਹ ਰਾਤ ਜਿਹਦੇ 'ਚ ਖੁਦਾ ਦੇ ਫੈਸਲੇ ਜਿਹੜੇ ਨੇ ਉਹ ਮਤਲਬ ਹੁੰਦੇ ਨੇ ਔਰ ਫਿਰ ਨਾਫਿਜ਼ ਕਰਨ ਵਾਲੇ ਫਰਿਸ਼ਤਿਆਂ ਦੇ ਨੂੰ ਸੌਂਪੇ ਜਾਂਦੇ ਨੇ, ਉਹ ਰਾਤ ਲੈਲਤੁਲ ਕਦਰ। ਫਰਮਾਇਆ ਅਸੀਂ ਇਸ ਕੁਰਾਨ ਨੂੰ ਲੈਲਤੁਲ ਕਦਰ 'ਚ ਨਾਜ਼ਲ ਕੀਤਾ। ਲੈਲਤੁਲ ਕਦਰ ਦੀ ਰਾਤ 'ਤੇ ਜਿਹੜੇ ਫੈਸਲੇ ਨੇ ਅੱਲਾਹ ਤਾਲਾ ਰਹਿਮਤ ਦੇ ਇਰਾਦੇ ਨਾਲ, ਯਾਨੀ ਅਸੀਂ ਆਪਣੇ ਲਫਜ਼ਾਂ 'ਚ ਕਹਿ ਸਕਦੇ ਹਾਂ ਕਿ ਰਹਿਮਤ ਦੇ ਇਰਾਦੇ ਨਾਲ ਬੈਠਦੇ ਨੇ ਅਤੇ ਫਿਰ ਉਹ ਫੈਸਲੇ ਕਰਦੇ ਨੇ। ਯਾਨੀ ਖੈਰ ਔਰ ਬਰਕਤ ਦੇ ਇਰਾਦੇ ਨਾਲ ਬੈਠਦੇ ਨੇ ਅਤੇ ਫਿਰ ਉਹ ਫੈਸਲੇ ਕਰਦੇ ਨੇ। ਉਹਦੇ 'ਚ ਕੁਰਾਨ ਦਾ ਫੈਸਲਾ ਕੀਤਾ ਅੱਲਾਹ ਨੇ, ਅਤੇ ਫਿਰ ਜ਼ਾਹਿਰ ਹੈ ਕੁਰਾਨ ਜਿਹੜਾ ਇੰਤਹਾਈ ਖੈਰ ਔਰ ਬਰਕਤ ਦਾ ਉਹ ਫੈਸਲਾ ਹੈ ਜਿਹੜਾ ਅੱਲਾਹ ਤਾਲਾ ਨੇ ਇਨਸਾਨ ਨੂੰ ਫਿਰ ਕੁਰਾਨ ਦੇਣ ਦਾ ਇੱਕ ਹੁਕਮ ਦਿੱਤਾ, ਔਰ ਫਿਰ ਜਿਸ ਤਰ੍ਹਾਂ ਫਰਿਸ਼ਤਿਆਂ ਨੇ ਸਪੁਰਦ ਕੀਤਾ, ਫਿਰ ਨਬੀ ਸੱਲਲ੍ਲਾਹੁ ਅਲੈਹਿ ਵਸੱਲਮ 'ਤੇ ਇਹਦਾ ਨਾਜ਼ਲ ਹੋਣਾ ਮਤਲਬ ਸ਼ੁਰੂ ਹੋਇਆ। ਯਾਨੀ ਇਸ ਰਾਤ 'ਚ ਇੱਥੇ ਤਰਜਮਾ ਤਾਂ ਇਹ ਬਣ ਰਿਹਾ ਨਾ ਕਿ ਬੇਸ਼ੱਕ ਅਸੀਂ ਇਹਨੂੰ ਨਾਜ਼ਲ ਕੀਤਾ ਲੈਲਤੁਲ ਕਦਰ 'ਚ, ਅਤੇ ਸਾਰਾ ਕੁਰਾਨ ਇੱਕ ਰਾਤ 'ਚ ਨਾਜ਼ਲ ਹੋਇਆ, ਇਹ ਨਹੀਂ ਮੁਰਾਦ ਇਸ ਤੋਂ। ਯਾਨੀ ਇਹਦੇ ਨਜ਼ੂਲ ਦਾ ਫੈਸਲਾ ਹੋ ਗਿਆ, ਇਹਦੇ ਨਜ਼ੂਲ ਦੀ ਇਬਤਦਾ ਹੋ ਗਈ ਲੈਲਤੁਲ ਕਦਰ 'ਚ, ਅਤੇ ਉਦੋਂ ਬਾਅਦ ਫਿਰ ਇਹ ਵਕਤ ਦੇ ਨਾਲ ਨਾਲ ਨਾਜ਼ਲ ਹੁੰਦਾ ਰਿਹਾ। ਜਿਸ ਤਰ੍ਹਾਂ ਯਾਨੀ ਡਿਸਾਈਡ ਹੋ ਗਿਆ ਜਿਹੜਾ ਨਾ, ਉਹਦੇ ਵਾਸਤੇ ਇਹ ਲਫ਼ਜ਼ ਕਾਫੀ ਹੈ ਕਿ ਅੱਲਾਹ ਨੇ ਫੈਸਲਾ ਕਰ ਲਿਆ ਕਿ ਇਹ ਕੁਰਾਨ ਇਸ ਸ਼ਖਸ 'ਤੇ ਨਾਜ਼ਲ ਕਰਨਾ, ਇਸ ਕੌਮ ਨੂੰ ਸੁਣਾਉਣਾ, ਔਰ ਫਿਰ ਉਹਨਾਂ ਦੀ ਇਸਲਾਹ ਦਾ ਅਮਲ ਜਿਹੜਾ ਉਹ ਰਸੂਲ ਦੇ ਜ਼ਰੀਏ ਕਰਵਾਉਣਾ ਅੱਲਾਹ ਤਾਲਾ ਨੇ। ਪਰ ਮੈਂ ਅਸੀਂ ਬੇਸ਼ੱਕ ਨੂੰ ਨਾਜ਼ਲ ਕੀਤਾ ਯਾਨੀ ਕਿ ਲੈਲਤੁਲ ਕਦਰ 'ਚ, ਤੁਸੀਂ ਕੀ ਸਮਝੇ ਕਿ ਲੈਲਤੁਲ ਕਦਰ ਕੀ ਹੈ? ਯਾਨੀ ਕਿ ਅੱਲਾਹ ਵੱਲੋਂ ਜਿਹੜੇ ਮੁਕੱਦਰ ਫੈਸਲੇ ਨੇ, ਅੱਲਾਹ ਜਿਹੜੇ ਫੈਸਲੇ ਕਰਦਾ, ਉਹਨਾਂ ਦੀ ਰਾਤ ਕੀ ਹੈ? ਪਰ ਮੈਂ ਲੈਲਤੁਲ ਕਦਰ ਜਿਹੜੀ ਇਹ ਬਿਹਤਰ ਹੈ ਹਜ਼ਾਰ ਮਹੀਨਿਆਂ ਤੋਂ, ਯਾਨੀ ਹਜ਼ਾਰ ਮਹੀਨਿਆਂ ਦੀ ਬਰਕਤ ਜਿਹੜੀ ਹੈ ਉਸ ਤੋਂ ਜ਼ਿਆਦਾ ਬਰਕਤ ਹੈ ਲੈਲਤੁਲ ਕਦਰ ਦੀ। ਇਸੇ ਹਵਾਲੇ ਨਾਲ ਕਿਹਾ ਗਿਆ ਕਿ ਲੈਲਤੁਲ ਕਦਰ ਜਿਹੜੀ ਹੈ ਤੁਸੀਂ ਇਹਦੇ 'ਚ ਅੱਲਾਹ ਦੀ ਇਬਾਦਤ ਕਰੋ। ਯਾਨੀ ਲੈਲਤੁਲ ਕਦਰ ਰਮਜ਼ਾਨ ਦੀ ਤਾਕ ਰਾਤਾਂ 'ਚ, ਜਿਸ ਤਰ੍ਹਾਂ ਦੀ ਸਾਨੂੰ ਪਤਾ ਲੱਗਦਾ ਤਾਕ ਰਾਤਾਂ 'ਚ ਕੋਈ ਰਾਤ ਹੈ, ਅਤੇ ਫਰਮਾਇਆ ਕਿ ਤੁਸੀਂ ਜਿਹੜੀ ਆਖਰੀ ਅਸ਼ਰੇ ਦੀ ਰਾਤਾਂ ਨੇ ਨਾ ਉਹਨਾਂ 'ਚ ਅੱਲਾਹ ਦੀ ਇਬਾਦਤ ਕਰੋ, ਕਿਉਂਕਿ ਲੈਲਤੁਲ ਕਦਰ ਉਹਦੇ 'ਚ ਆਏਗੀ। ਅਤੇ ਇਹ ਲੈਲਤੁਲ ਕਦਰ ਉਹ ਰਾਤ ਹੈ ਜਿਹਦੇ 'ਚ ਜਿਹਦੇ 'ਚ ਅੱਲਾਹ ਤਾਲਾ ਨੇ ਕੁਰਾਨ ਦੇ ਨਾਜ਼ਲ ਕਰਨ ਦਾ ਫੈਸਲਾ ਕੀਤਾ ਸੀ, ਔਰ ਇਹਦੇ 'ਚ ਜਿਹੜੇ ਅੱਗੋਂ ਸਾਰੇ ਸਾਲ 'ਚ ਫੈਸਲੇ ਨਾਫਿਜ਼ ਹੋਣੇ ਹੁੰਦੇ ਨੇ, ਉਹ ਫੈਸਲੇ ਸਪੁਰਦ ਅੱਲਾਹ ਤਾਲਾ ਕਰ ਦਿੰਦਾ, ਯਾਨੀ ਉਹ ਫੈਸਲੇ ਤੈਅ ਕਰਕੇ ਸਪੁਰਦ ਕਰਨ ਦਾ ਫਰਿਸ਼ਤਿਆਂ ਦੇ। ਅਤੇ ਜ਼ਾਹਿਰ ਹੈ ਕਿ ਇਹ ਰਾਤ ਫਿਰ ਖੈਰ ਉਹ ਬਰਕਤ ਖੁਦਾ ਵੱਲ ਨੂੰ ਜਿਹੜੀ ਨਾ ਉਹ ਨਾਜ਼ਲ ਹੋ ਰਹੀ ਹੁੰਦੀ ਇਨਸਾਨਾਂ 'ਤੇ। ਅਤੇ ਫਰਮਾਇਆ ਕਿ ਇਹ ਹਜ਼ਾਰ ਮਹੀਨਿਆਂ ਤੋਂ ਬਿਹਤਰ ਹੈ ਇਹ ਰਾਤ ਜਿਹੜੀ ਹੈ ਇਸੇ ਵਾਲੇ ਨਾਲ, ਕਿ ਇਹਦੇ 'ਚ ਜਿਹੜੀ ਤੁਸੀਂ ਇਬਾਦਤ ਕਰੋਗੇ ਤਾਂ ਉਹਦਾ ਵੀ ਫਿਰ ਬਹੁਤ ਅਜਰ ਹੈ, ਔਰ ਜਿਹੜੀ ਅੱਲਾਹ ਦਾ ਇਰਾਦਾ ਹੀ ਜਿਹੜਾ ਹੈ ਉਹ ਇਰਾਦਾ, ਚੂੰਕਿ ਰਹਿਮਤ ਹੈ, ਇਸ ਵਾਲੇ ਨੇ ਇਹਨੂੰ ਖੈਰੋ ਬਰਕਤ ਦੀ ਰਾਤ ਕਿਹਾ ਗਿਆ। ਫਰਮਾਇਆ ਕਿ ਤਨਜ਼ਲੁਲ ਮਲਾਇਕਤੁ ਵਰ-ਰੂਹੁ ਫੀਹਾ ਬਿਇਜ਼ਨਿ ਰੱਬਿਹਿਮ ਮਿਨ ਕੁੱਲਿ ਅਮਰ। ਇਹ ਉਹਦੀ ਵਜ਼ਾਹਤ ਕੀਤੀ ਹੈ ਕਿ ਇਸ ਰਾਤ ਦੇ ਵਿੱਚ ਫਰਿਸ਼ਤੇ ਵੀ ਉਤਰਦੇ ਨੇ ਅਤੇ ਰੂਹੁਲ ਅਮੀਨ ਯਾਨੀ ਜਿਬਰਾਈਲ ਅਲੈਹਿਸਲਾਮ, ਜਿਬਰਾਈਲ ਅਲੈਹਿਸਲਾਮ ਨੂੰ ਕੁਰਾਨ ਮਜੀਦ 'ਚ ਅਰ ਰੂਹ ਵੀ ਕਿਹਾ ਗਿਆ, ਯਾਨੀ ਉਹਨਾਂ ਦੇ ਜਿਹੜੇ ਮੁਖਤਲਿਫ ਨਾਂ ਨੇ ਨਾ ਉਹਨਾਂ 'ਚ ਰੂਹ ਵੀ ਕਿਹਾ ਗਿਆ। ਅਤੇ ਫਰਮਾਇਆ ਕਿ ਫਰਿਸ਼ਤੇ ਉਤਰਦੇ ਨੇ ਅਤੇ ਰੂਹੁਲ ਅਮੀਨ ਉਤਰਦੇ ਨੇ, ਨਾ ਜ਼ਾਹਿਰ ਵੀ ਤਾਂ ਫਰਿਸ਼ਤੇ ਨੇ ਨਾ, ਜਿਬਰਾਈਲ ਅਮੀਨ ਅਤੇ ਅਲੱਗ ਨਾਂ ਲੈਣ ਦੀ ਵਜ੍ਹਾ ਉਹਨਾਂ ਦੀ ਜਿਹੜੀ ਖਸੂਸੀ ਕਦਰੋ ਮੰਜ਼ਲ ਅਤੇ ਉਹਨਾਂ ਦਾ ਖਸੂਸੀ ਮੁਕਾਮ ਹੈ, ਉਹਦੀ ਵਜ੍ਹਾ ਤੋਂ ਸਪੈਸ਼ਲੀ ਉਹਨਾਂ ਦਾ ਨਾਂ ਅਲੱਗ ਲਿਆ ਕਿ ਫਰਿਸ਼ਤੇ ਉਤਰਦੇ ਨੇ ਔਰ ਰੂਹੁਲ ਅਮੀਨ ਉਤਰਦੇ ਨੇ, ਯਾਨੀ ਵੱਡਾ ਫਰਿਸ਼ਤਾ ਜਿਹੜਾ ਬੜਾ ਮੌਜ਼ਸ ਫਰਿਸ਼ਤਾ ਜਿਹੜਾ ਅੱਲਾਹ ਦੀ ਬਾਰਗਾਹ 'ਚ ਜਿਹਨੂੰ ਅੱਲਾਹ ਨੇ ਇੱਕ ਇੱਜ਼ਤ ਦਿੱਤੀ ਹੈ ਆਪਣੇ ਦਰਬਾਰ 'ਚ, ਉਹ ਫਰਿਸ਼ਤਾ ਉਤਰਦਾ ਉਸ ਰਾਤ 'ਚ, ਔਰ ਫਰਿਸ਼ਤੇ ਦੂਸਰੇ ਫਰਿਸ਼ਤੇ ਵੀ ਬੇਇਜ਼ਨੇ ਰੱਬਿਹਿਮ ਆਪਣੇ ਰੱਬ ਦੇ ਇਜਾਜ਼ਤ ਨਾਲ, ਯਾਨੀ ਉਹਦੇ ਹੁਕਮ ਨਾਲ ਉਤਰਦੇ ਨੇ, ਖੁਦ ਨਹੀਂ ਉਤਰਦੇ, ਉਹਦੇ ਹੁਕਮ ਨਾਲ ਉਤਰਦੇ ਨੇ। ਮਿਨ ਕੁੱਲ ਅਮਰਿਨ ਹਰ ਮਾਮਲੇ 'ਚ, ਯਾਨੀ ਹਰ ਮਾਮਲਾ ਜਿਹੜਾ ਜਿਹਦੇ ਵਿੱਚ ਵੀ ਫੈਸਲੇ ਹੋ ਜਾਂਦੇ ਨੇ ਉਹਨਾਂ ਨੂੰ ਲੈ ਕੇ ਉਹ ਉਤਰਦੇ ਨੇ। ਫਰਮਾਇਆ ਸਲਾਮੁਨ ਹਿਆ ਹੱਤਾ ਮਤਲਾ ਇਲ ਫਜਰ। ਇਹ ਰਾਤ ਜਿਹੜੀ ਹੈ ਇਹ ਸਲਾਮਤੀ ਹੀ ਸਲਾਮਤੀ ਹੈ, ਯਾਨੀ ਕਿ ਇਹਦੇ 'ਚ ਇਹਦੀ ਇਬਤਦਾ ਵੀ ਸਲਾਮਤੀ, ਇਹਦੀ ਦਰਮਿਆਨ ਵੀ ਸਲਾਮਤੀ, ਇਹਦੀ ਇੰਤਿਹਾ ਵੀ ਸਲਾਮਤੀ, ਸਰਾਪਾ ਸਲਾਮਤੀ ਹੈ ਇਹ ਰਾਤ, ਹੱਤਾ ਮਤਲਾ ਇਲ ਫਜਰ, ਇੱਥੋਂ ਤੱਕ ਕਿ ਤਲੂ ਫਜਰ ਹੋ ਜਾਂਦੀ ਹੈ ਅਤੇ ਫਿਰ ਇਹ ਰਾਤ ਦਾ ਹਰੇ ਖਤਮ ਹੋ ਜਾਂਦੀ ਹੈ। ਇਹ ਬਰਕਤ ਵਾਲੀ ਰਾਤ ਤਲੂ ਫਜਰ ਤੱਕ ਜਿਹੜੀ ਹੈ ਸਲਾਮਤੀ ਹੀ ਸਲਾਮਤੀ ਹੈ। ਅਤੇ ਇਸ ਰਾਤ 'ਚ ਫਿਰ ਇਸੇ ਹਵਾਲੇ ਨਾਲ ਨਬੀ ਸਾਨੂੰ ਕਿਹਾ ਕਿ ਤੁਸੀਂ ਇਬਾਦਤ ਕਰੋ ਔਰ ਅੱਲਾਹ ਤਾਲਾ ਕੋਲੋਂ ਮਤਲਬ ਦੁਆਵਾਂ ਮੰਗੋ, ਖੈਰੋ ਬਰਕਤ ਮੰਗੋ, ਔਰ ਤੁਹਾਨੂੰ ਇਹਦਾ ਜਿਹੜਾ ਅਜਰ ਮਿਲੇਗਾ ਉਹ ਹਜ਼ਾਰ ਮਹੀਨਿਆਂ ਦੀ ਇਬਾਦਤ ਤੋਂ ਜ਼ਿਆਦਾ ਅਜਰ ਹੈ, ਯਾਨੀ ਕਿ ਅੱਲਾਹ ਤਾਲਾ ਦਾ ਖਾਸ ਕਰਮ ਔਰ ਖਾਸ ਫਜ਼ਲ ਹੈ। ਇੱਥੇ ਸੂਰਤ ਖਤਮ ਹੋ ਜਾਂਦੀ, ਅਸੀਂ ਇਹਦਾ ਉਹਨੂੰ ਰਵਾਂ ਤਰਜਮਾ ਕਰ ਲੈਂਦੇ ਹਾਂ। ਫਰਮਾਇਆ ਇੰਨਾ ਅਨਜ਼ਲ ਨਾ ਹੋ ਫੀ ਲੈਲਤ ਅਲ ਕਦਰ, ਬੇਸ਼ੱਕ ਅਸੀਂ ਇਹਨੂੰ ਲੈਲਤ ਅਲ ਕਦਰ 'ਚ ਨਾਜ਼ਲ ਕੀਤਾ। ਵਮਾ ਅਦਰਾ ਕਮਾ ਲੈਲਤ ਅਲ ਕਦਰ, ਔਰ ਤੁਸੀਂ ਕੀ ਸਮਝੇ ਕਿ ਲੈਲਤ ਅਲ ਕਦਰ ਕੀ ਹੈ? ਲੈਲਤ ਅਲ ਕਦਰ ਖੈਰ ਮਿਨ ਅਲਫ ਸ਼ਹਰ, ਲੈਲਤ ਅਲ ਕਦਰ ਜਿਹੜੀ ਹੈ ਉਹ ਹਜ਼ਾਰ ਮਹੀਨਿਆਂ ਤੋਂ ਬਿਹਤਰ ਹੈ। ਤਨਜ਼ਲੁ ਅਲ ਮਲਾਇਕਤੁ ਵਰੂਹ ਫੀਹਾ ਬੇਜ਼ਨ ਰੱਬਿਹਿਮ ਮਿਨ ਕੁੱਲਿ ਅਮਰ, ਉਹਦੇ 'ਚ ਫਰਿਸ਼ਤੇ ਨਾਜ਼ਲ ਹੁੰਦੇ ਨੇ ਅਤੇ ਰੂਹੁਲ ਅਮੀਨ ਨਾਜ਼ਲ ਹੁੰਦੇ ਨੇ, ਬੇਜ਼ਨ ਰੱਬਿਹਿਮ ਆਪਣੇ ਰੱਬ ਦੇ ਇਜ਼ਨ ਨਾਲ, ਮਿਨ ਕੁੱਲਿ ਅਮਰ ਇਨ ਹਰ ਮਾਮਲੇ 'ਚ ਫੈਸਲੇ ਲੈ ਕੇ। ਸਲਾਮੁਨ ਹਿਆ ਹੱਤਾ ਮਤਲਾ ਇਲ ਫਜਰ, ਇਹ ਰਾਤ ਸਲਾਮਤੀ ਹੀ ਸਲਾਮਤੀ ਹੈ ਤੁਲੂ ਫਜਰ ਤੱਕ। ਵਾਖਿਰੁ ਦਾਵਾਨਾ ਅਨਿਲ ਹਮਦੁਲਿਲਾਹ ਰੱਬਿਲ ਆਲਮੀਨ।